सतगुरु साहिब श्री गुरु अर्जन देव जी महाराज पंचम गुरदेव जी के पावन मुखारवन तो उचारण बिलावल राग दे अज दे इलाही वचन सतगुरु गुरु ग्रंथ साहिब पातशाह जी के पावन पन्ना 812 उपर सुशोभित हन ते शब्द के आरंभ अंदर सतगुरु जी ने महरामत की कि मैं अपनी जबान तो परमेश्वर जी की सिफत नूं उचारा कन्नां दे नाल परमेश्वर जी की सिफत नूं सुना ते अपने हथां नूं गुरमुख जिन्ना संत जिन्ना भाव साध संगत दे चरणा रख सीस झुका के परमेश्वर दे नाम नूं सिमरा। सतगुरु जी दे वचन श्रवणी सुनो हर हर हरे ठाकुर जस गावो संत चरण कर सीस धर हर नाम त्यावो। सर्वनी सुनो कन्ना दे नाल सुना की सुना हर हर हरे उस हरि परमेश्वर दे नाम नूं कन्ना नाल सुना हर थां रवे परमेश्वर दे नाम नाल सांझ पावां। सर्वनी सुनो हर हर हरे ठाकुर जस गावो ते उस हरी ते जस जिहड़ा मैं जबान तो गायन करा उस परमात्मा की सिफत नूं मैं जबान तो गावां। संत चरण कर सीस धर इत्थे संत बहुवचन है भाव साध संगत बहुते संत जन जिन्हों असी संत संगत या साध संगत कहने हाँ। गुरमुख जनां दी संगत विच आ के कर सीस धर अपने दोनों हाथ ते सीस उन्हां दे चरणां ते रख हर नाम त्यावो मैं हरि परमेश्वर जी दे नाम नूं सिमरा। कर कृपा दयाल प्रभ इह निध सिध पावो संत जना की रेणुका लै मथे लावो रहाओ। ए मेरे परमेश्वर जी इन्नी मेरे ते कृपा कर दियो मैनू आ नदियां ते आ खजाने दे दियो आ सदियां दे दियो कि गुरमुख जिन्हां दी संगत विच जा मैं उन्हां दी रेणुका धूड मथे ते ला लवां। कर कृपा दयाल प्रभ हे परमेश्वर दया करके कृपा करके यह निध सिद्ध पावो तुहाडे तो आ सारे निध मैंने खजाने सिद्ध मैंने ताकत हासिल करा संत जना की रेणुका लै मथे लावो। बस आई मेरिया रिधियां सिद्धियां ने आही मेरे लिए खजाने ने कि गुरमुख जना की रेणुका नूं मैं अपने मस्तक ते ला लवां। सतगुरु पातशाह जी की बाणी विच अनेक वचन ने विडभागी साध संग प्राप्त तिन भेटत दुरमत खोई तिन की धूर नानक दास बंश है जिन हर नाम हृदय परोई। कि साध संगत गुरमुख जना की संत जना की रेणुका मैं मथे ते लगावा सा मत देहु दयाल प्रभ जित तुम्हें आराधा नानक मंगै दान प्रभ रेण पग साधा। गुरमुख जना के चरणा की खाक मिल जाए मैं मथे ते लगा लवा क्योंकि सिख धर्म की शुरुआत ही निम्रता तू है आपा मिटाण तू है हो सबना की रेणुका तव आओ हमारे पास। पहला सारे दे चरणां दी धूड़ बन जाई फिर तू इत्थे आई। सारे दे चरण धूड़ बनन दा मतलब तू निम्रता विच आ जाई आपा मैं मेरी मिटा के फिर इस दर ते आई क्योंकि इत्थे जिहड़ा आपा मिटा लैंदा वह परवान चढ़ जांदा है। कि गुरमुख जिन्हां दी संगत विच मैं भी आपा मिटा सका मैं भी आपे नूं कुर्बान कर सका जिन्हों भाई साहब भाई गुरदास जी ने भी वचन किए कह लगे जिस इस शरीर का सिर की चोटी तो लैके पैर के अंगूठे तक कह लगे मरण तो बाद इस मेरे पूरे तन के टुकड़े टुकड़े कर दिते जाना। पूछा भाई गुरदास फिर कह लगे फिर इनू ओखल दे विच पा के मोले नाल पीसिया जाए जे तावी गल ना बने अग विच पा के साड़िया जाए बरीक बुरादा किया जाए चक्की विच पा के बरीक पीसिया जाए फिर मेरे इस शरीर के बुरादे नूं उन्हां थावां ते खिलार दिओ जिथों गुरमुख जन लंघ के जाते ने गुरु नानक के दर वालों। ਉਹਨਾਂ ਰਸਤਿਆਂ 'ਤੇ ਖਿਲਾਰ ਦਿਓ। ਪੁੱਛਿਆ ਭਾਈ ਗੁਰਦਾਸ ਕਿਉਂ? ਕਹਿ ਲੱਗੇ ਕਾਰਨ ਇਹ ਕਿ ਹੋ ਸਕਦਾ ਉਹਨਾਂ ਦੇ ਚਰਨਾਂ ਨਾਲ ਛੂ ਕਿਤੇ ਮੇਰਾ ਵੀ ਜੀਵਨ ਸਫਲ ਹੋ ਜਾਏ। ਨਖ ਸਿੱਤ ਦੋ ਸਗਲ ਅੰਗ ਰੋਮ ਰੋਮ ਕਾਟ ਕਾਟ ਸਿੱਖਣ ਕੈ ਚਰਨ ਪਰ ਵਾਰੀਏ। ਅਗਨ ਜਲਾਏ ਕੁਨ ਪੀਸਨ ਪਿਸਾਏ ਤਾਹੀ ਲੈ ਉਡੈ ਪਵਨ ਅਨੇਕ ਪ੍ਰਕਾਰੀਏ। ਜਤ ਕਤ ਸਿੱਖ ਪਗ ਧਰੈ ਗੁਰ ਪੰਥ ਪ੍ਰਾਤ ਤਹੁ ਤਹੁ ਮਾਰਗ ਮੈਂ ਭਸਮ ਕੋ ਡਾਰੀਏ। ਜਿੱਥੋਂ ਗੁਰੂ ਕੇ ਸਿੱਖ ਲੰਘ ਕੇ ਗੁਰੂ ਨਾਨਕ ਦੇ ਦਰ ਵੱਲ ਜਾਂਦੇ ਹੋਣ ਉਹਨਾਂ ਰਸਤਿਆਂ 'ਤੇ ਮੇਰੇ ਸਰੀਰ ਦੀ ਰਾਖ ਬਕੇਰ ਦਿੱਤੀ ਜਾਏ। ਤਹਿ ਪਦ ਪਾਦਕ ਚਰਨ ਲਿਬ ਲਾਗੀ ਰਹੇ ਦਇਆ ਕੇ ਦਇਆਲ ਮੋਹਿ ਪਤਿਤ ਉਧਾਰੀਏ। ਤਾਂ ਕਿ ਉਹਨਾਂ ਦੇ ਚਰਨਾਂ ਨਾਲ ਛੂ ਮੇਰੇ ਵਰਗੇ ਪਾਪੀ ਦਾ ਉਧਾਰ ਹੋ ਜਾਏ। ਪੁੱਛਿਆ ਕਿਉਂ? ਕਹਿੰਦੇ ਕਿ ਜਿਹੜਾ ਗੁਰੂ ਕਾ ਸਿੱਖ ਬਾਣੀ ਨਾਲ ਜੁੜਨ ਵਾਲੇ, ਜਿਹੜਾ ਗੁਰੂ ਚਰਨਾਂ ਦੀ ਸੰਗਤ ਕਰਨ ਵਾਲੇ, ਜਿਹੜਾ ਗੁਰੂ ਦੀ ਸੰਗਤ ਵਿੱਚ ਜਾ ਬੈਠਣ ਵਾਲੇ, ਉਹਦੇ ਤੋਂ ਆਪਾਂ ਕੁਰਬਾਨ ਕਰ ਦੇਣਾ ਵੀ ਬੜਾ ਤੁੱਛ ਹੈ, ਆਪਾਂ ਵਾਰ ਦੇਣਾ ਵੀ ਬੜਾ ਤੁੱਛ ਹੈ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਬੈਠਦਾ। ਇਹੀ ਕਾਰਨ ਗੁਰੂ ਨੇ ਇੰਨਾ ਉੱਚਾ ਰੁਤਬਾ ਦਿੱਤਾ ਸਾਧ ਸੰਗਤ ਨੂੰ। ਜਿਹੜਾ ਵੀ ਚੱਲ ਕੇ ਆ ਗਿਆ ਗੁਰੂ ਨੇ ਕਹਿ ਦਿੱਤਾ ਇਹ ਮੇਰਾ ਸਾਧ ਹੈ, ਹਰ ਇੱਕ ਨੂੰ ਸਾਧ ਦੇ ਖਿਤਾਬ ਨਾਲ ਨਿਵਾਜਿਆ, ਇਹ ਮੇਰੀ ਸਾਧ ਸੰਗਤ ਹੈ। ਭਾਵ ਇੱਥੇ ਸਾਧ ਜਨ ਬੈਠੇ ਨੇ, ਇਹ ਸੰਤ ਸੰਗਤ ਹੈ, ਇੱਥੇ ਜਿੰਨੇ ਵੀ ਬੈਠੇ ਨੇ ਸਾਰੇ ਸੰਤ ਜਨ ਨੇ। ਗੁਰੂ ਸਰੋਵਰ ਤੇ ਮਾਨ ਸਰੋਵਰ ਵਿੱਚ ਆਹੀ ਇੱਕ ਅੰਤਰ ਹੈ। ਮਾਨ ਸਰੋਵਰ ਦੇ ਕਿਨਾਰੇ ਤੇ ਹੰਸ ਬੈਠੇ ਹੋਣ, ਬਗਲੇ ਬੈਠੇ ਹੋਣ, ਲੋਕ ਦੂਰੋਂ ਇਸ਼ਾਰਾ ਕਰਕੇ ਕਹਿ ਦਿੰਦੇ ਨੇ ਕਿ ਆਹ ਹੰਸ ਬੈਠੇ ਨੇ ਤੇ ਆਹ ਬਗਲੇ ਬੈਠੇ ਨੇ। ਪਰ ਗੁਰੂ ਸੰਗਤ ਰੂਪੀ ਮਾਨ ਸਰੋਵਰ ਵਿੱਚ ਮਨਮੁਖ ਬੈਠਾ ਹੋਵੇ, ਗੁਰਮੁਖ ਬੈਠਾ ਹੋਵੇ, ਚੋਰ ਬੈਠਾ ਹੋਵੇ, ਸਾਧ ਬੈਠਾ ਹੋਵੇ, ਧਰਮੀ ਬੈਠਾ ਹੋਵੇ, ਪਾਪੀ ਬੈਠਾ ਹੋਵੇ, ਕਿਸੇ ਦੀ ਜ਼ਰੂਰਤ ਨਹੀਂ ਹੈ, ਮਜ਼ਾਲ ਨਹੀਂ ਹੈ ਕਿ ਸਾਧ ਸੰਗਤ ਵੱਲ ਉਂਗਲ ਕਰਕੇ ਉਹ ਕਹਿ ਸਕੇ ਕਿ ਸਾਧ ਸੰਗਤ ਵਿੱਚ ਆਹ ਗੁਰਮੁਖ ਬੈਠਾ ਤੇ ਆਹ ਨਾਲ ਮਨਮੁਖ ਵੀ ਬੈਠਾ। ਕਿਸੇ ਦੀ ਇੰਨੀ ਜ਼ਰੂਰਤ ਨਹੀਂ ਹੈ, ਇੰਨੀ ਹਿੰਮਤ ਨਹੀਂ ਜਿਹੜਾ ਜ਼ਬਾਨ ਤੋਂ ਕਹਿ ਸਕੇ ਕਿ ਗੁਰੂ ਦੀ ਸੰਗਤ ਦੇ ਵਿੱਚ ਆਹ ਧਰਮੀ ਬੰਦਾ ਬੈਠਾ ਹੈ ਤੇ ਆਹ ਪਾਪੀ ਬੰਦਾ ਬੈਠਾ ਹੈ। ਨਹੀਂ, ਇੱਥੇ ਜਿਹੜਾ ਵੀ ਆ ਕੇ ਬੈਠ ਗਿਆ ਉਹੀ ਸਾਧ ਹੈ, ਉਹੀ ਸੰਤ ਹੈ। ਤਾਂ ਹੀ ਸੰਤ ਸੰਗਤ, ਸਤ ਸੰਗਤ ਤੇ ਸਾਧ ਸੰਗਤ ਇਹ ਖਿਤਾਬ ਦੇ ਦਿੱਤੇ ਗਏ। ਗੁਰਸਿੱਖ ਵੰਸ਼ੀ ਪਰਮ ਹੰਸ ਸਤਿਗੁਰ ਸਹਿਜ ਸਰੋਵਰ ਜਾਣੀ। ਇਹ ਗੁਰੂ ਦਾ ਮਾਨ ਸਰੋਵਰ ਸਾਧ ਸੰਗਤ ਰੂਪੀ ਐਸਾ ਹੈ, ਜਿਹੜਾ ਵੀ ਇੱਥੇ ਚੱਲ ਕੇ ਆ ਗਿਆ ਗੁਰੂ ਨੇ ਕਹਿ ਦਿੱਤਾ ਮੇਰੀ ਸਾਧ ਸੰਗਤ ਹੈ। ਇੰਨਾ ਉੱਚਾ ਰੁਤਬਾ ਭਾਈ ਗੁਰਦਾਸ ਜੀ ਨੇ ਫਿਰ ਆਪਣੀਆਂ ਪੌੜੀਆਂ 'ਚ ਜ਼ਿਕਰ ਕੀਤਾ। ਕਹਿੰਦੇ ਜਿਹੜਾ ਗੁਰਸਿੱਖ ਗੁਰੂ ਚਰਨਾਂ ਵਿੱਚ ਆ ਕੇ ਜੁੜ ਜਾਣ ਵਾਲਾ ਹੈ, ਜਿਹੜਾ ਸਾਧ ਸੰਗਤ ਵਿੱਚ ਆ ਬੈਠਦਾ ਹੈ, ਉਹਦੇ ਤੋਂ ਮੇਰਾ ਆਪਾ ਕੁਰਬਾਨ। ਸਿਰ ਜਿਹੜਾ ਸਭ ਤੋਂ ਉੱਚਾ ਸ੍ਰੇਸ਼ਟ ਅੰਗ ਗਿਣੇ ਗਏ, ਸਿਰ ਜਿਹੜਾ ਸਭ ਤੋਂ ਸ੍ਰੇਸ਼ਟ ਅੰਗ ਗਿਣਿਆ ਗਿਆ ਤੇ ਪੈਰਾਂ ਨੂੰ ਲੋਕ ਨਖਿੱਧ ਕਹਿੰਦੇ ਨੇ। ਪਰ ਹੈਰਾਨੀ ਦੀ ਗੱਲ, ਸਿਰ ਜਦੋਂ ਵੀ ਝੁਕਦਾ ਪੈਰਾਂ ਦੇ ਵੀ ਝੁਕਦਾ। ਕਦੇ ਕਿਸੇ ਨੇ ਇਹ ਨਹੀਂ ਕਿਹਾ ਵੀ ਮੈਂ ਆਪਣਾ ਸਿਰ ਤੇਰੇ ਅੱਖਾਂ ਦੇ ਅੱਗੇ ਝੁਕਾਨਾ, ਮੈਂ ਆਪਣਾ ਸਿਰ ਤੇਰੇ ਹੱਥਾਂ ਅੱਗੇ ਝੁਕਾਨਾ, ਨਹੀਂ ਮੈਂ ਆਪਣਾ ਸਿਰ ਤੇਰੇ ਚਰਨਾਂ 'ਚ ਝੁਕਾਨਾ। ਤੇ ਚਰਨਾਂ 'ਚ ਝੁਕਾਇਆ ਜਾਂਦਾ ਹੈ ਸਿਰ ਨੂੰ, ਤੇ ਝੁਕਦਾ ਵੀ ਸਦਾ ਸਿਰ ਹੈ। ਇਹ ਕਦੀ ਨਹੀਂ ਕਿਸੇ ਨੇ ਕਿਹਾ ਮੈਂ ਆਪਣੇ ਹੱਥਾਂ ਨੂੰ ਝੁਕਾਨਾ, ਮੈਂ ਆਪਣੇ ਕੰਨਾਂ ਨੂੰ, ਆਪਣੀਆਂ ਅੱਖਾਂ ਨੂੰ, ਆਪਣੀ ਜ਼ਬਾਨ ਨੂੰ ਝੁਕਾਨਾ, ਨਹੀਂ ਮੈਂ ਆਪਣੇ ਸੀਸ ਨੂੰ ਝੁਕਾਨਾ। ਸਭ ਤੋਂ ਉੱਚਾ ਸਿਰ ਪੈਰਾਂ 'ਚ ਜਾ ਝੁਕਦਾ ਹੈ। ਭਾਈ ਗੁਰਦਾਸ ਜੀ ਦੇ ਬਚਨ ਕਹਿਣ ਲੱਗੇ ਕੀ ਕਾਰਨ ਕਿਉਂ ਝੁਕਦਾ ਹੈ? ਹੋਰ ਕਿਸੇ ਅੰਗ ਅੱਗੇ ਨਹੀਂ ਝੁਕਿਆ ਜਾਂਦਾ, ਪੈਰਾਂ ਦੇ ਅੱਗੇ ਝੁਕਿਆ ਜਾਂਦਾ, ਇਹਦਾ ਕਾਰਨ ਕੀ ਹੈ? ਭਾਈ ਗੁਰਦਾਸ ਕਹਿਣ ਲੱਗੇ ਬਸ ਦੋ ਕਾਰਨ ਨੇ। ਜਿਹਨਾਂ ਚਰਨਾਂ 'ਤੇ ਸਿਰ ਝੁਕਿਆ ਜਾਂਦਾ ਉਹ ਗੁਰੂ ਕਾ ਸਿੱਖ ਗੁਰੂ ਦੇ ਦਰ ਤੱਕ ਚੱਲ ਕੇ ਜਾਂਦਾ, ਇਸ ਕਰਕੇ ਮੇਰਾ ਸਿਰ ਉਹਨਾਂ ਅੱਗੇ ਝੁਕਦਾ ਹੈ, ਕਿਉਂਕਿ ਗੁਰੂ ਚਰਨਾਂ 'ਚੋਂ ਜਾਂਦਾ, ਗੁਰੂ ਦਰ 'ਤੇ ਸਾਧ ਸੰਗਤ 'ਚ ਜਾ ਬੈਠਦਾ। ਦੂਸਰਾ, ਸਿੱਖ ਦੇ ਪੈਰ ਦੋ ਥਾਈ ਜਾਂਦੇ ਨੇ, ਤੀਜੀ ਜਗ੍ਹਾ ਨਹੀਂ ਜਾਂਦੇ। ਜਾਂ ਤੇ ਸਾਧ ਸੰਗਤ ਵਿੱਚ ਗੁਰੂ ਚਰਨਾਂ 'ਚ ਜਾਂਦੇ ਨੇ, ਤੇ ਜਾਂ ਇਹਦੇ ਪੈਰ ਕਿਸੇ ਦਾ ਭਲਾ ਕਰਨ ਵਾਸਤੇ ਜਾਂਦੇ ਨੇ, ਪਰ ਉਪਕਾਰ ਕਰਨ ਲਈ ਜਾਂਦੇ ਨੇ। ਤੀਜੀ ਜਗ੍ਹਾ ਸਿੱਖ ਦੇ ਪੈਰ ਕਦੀ ਨਹੀਂ ਜਾਂਦੇ। ਭਾਈ ਗੁਰਦਾਸ ਜੀ ਦੇ ਬਚਨ, ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ, ਸਿਰ ਭਾਵੇਂ ਉੱਚਾ ਹੈ ਔਰ ਪੈਰ ਨਾਲ ਨੀਵਾਂ ਤੇ ਨਖਿੱਧ ਮੰਨਿਆ ਗਿਆ, ਪਰ ਜਦੋਂ ਵੀ ਝੁਕਦਾ ਸਿਰ ਹੀ ਪੈਰਾਂ 'ਚ ਝੁਕਦਾ ਹੈ। ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ, ਮੂੰਹ ਅੱਖੀ ਨੱਕ ਕੰਨ ਹੱਥ, ਇਹ ਜਿਹੜੇ ਪੈਰ ਇੰਨੇ ਨਖਿੱਧ ਮੰਨੇ ਗਏ, ਮੂੰਹ ਦਾ ਭਾਰ ਚੁੱਕਦੇ ਨੇ, ਨੱਕ ਅੱਖਾਂ ਦਾ ਕੰਨਾਂ ਦਾ ਭਾਰ ਚੁੱਕਦੇ ਨੇ। ਭਾਈ ਗੁਰਦਾਸ ਕਹਿਣਗੇ ਗੱਲ ਹੀ ਮੁਕਾਓ, ਦੇਹ ਭਾਰ ਹੋ ਜਾਂਦੇ, ਸਾਰੇ ਸਰੀਰ ਦਾ ਭਾਰ ਚੁੱਕੀ ਫਿਰਦੇ ਨੇ। ਸਭ ਚਿਹਨ ਛੱਡ ਪੂਜੀਅਨ, ਕੌਣ ਕਰਮ ਕਮਾਉਂਦੇ? ਸਾਰੇ ਅੰਗਾਂ ਨੂੰ ਛੱਡ ਕੇ ਲੋਕ ਪੈਰਾਂ ਨੂੰ ਹੀ ਪੂਜਦੇ ਨੇ, ਕਿਹੜੇ ਇਹਨਾਂ ਨੇ ਇਹੋ ਜਿਹੇ ਕਰਮ ਕੀਤੇ ਨੇ ਕਿ ਪੈਰਾਂ ਨੂੰ ਹੀ ਪੂਜਿਆ ਜਾਂਦਾ, ਕੋਈ ਅੱਖਾਂ ਨੂੰ, ਕੋਈ ਜ਼ਬਾਨ ਨੂੰ ਨਹੀਂ ਪੂਜਦਾ। ਸਭ ਚਿਹਨ ਛੱਡ ਪੂਜੀਅਨ, ਕੌਣ ਕਰਮ ਕਮਾਉਂਦੇ? ਤੇ ਅਗਲੇ ਬਚਨ ਕਹੇ ਭਾਈ ਗੁਰਦਾਸ ਨੇ, ਕਹਿੰਦੇ ਗੁਰ ਚਰਨੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਤੇ ਇਸ ਕਰਕੇ ਗੁਰਸਿੱਖ ਦੇ ਚਰਨ ਪੂਜੇ ਜਾਂਦੇ ਨੇ ਕਿਉਂਕਿ ਇਹ ਗੁਰੂ ਦੇ ਚਰਨਾਂ ਤੇ ਗੁਰੂ ਦੇ ਦਰ ਤੇ ਰੋਜ਼ ਚੱਲ ਕੇ ਜਾਂਦੇ ਨੇ। ਯਾਦ ਰੱਖਿਓ, ਸਾਧ ਸੰਗਤ ਦੀ ਗੱਲ ਹੈ ਉਹਨਾਂ ਗੁਰਸਿੱਖਾਂ ਦੀ ਜਿਹੜੇ ਰੋਜ਼ ਗੁਰੂ ਚਰਨਾਂ 'ਚ ਹਾਜ਼ਰੀ ਭਰਦੇ ਨੇ। ਗੁਰਚਰਣੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਉਹ ਭਾਈ ਗੁਰਦਾਸ ਇਕੱਲੇ ਪੈਰ ਹੀ ਥੋੜੇ ਚੱਲ ਕੇ ਜਾਂਦੇ ਨੇ, ਜਦੋਂ ਪੈਰ ਗੁਰੂ ਚਰਨਾਂ 'ਚ ਚੱਲ ਕੇ ਜਾਂਦੇ ਨੇ ਨਾਲ ਪੂਰਾ ਸਰੀਰ ਜਾਂਦਾ, ਸਿਰ ਵੀ ਜਾਂਦਾ, ਅੱਖਾਂ ਵੀ ਜਾਂਦੀਆਂ ਨੇ, ਹੱਥ ਵੀ ਜਾਂਦੇ ਨੇ, ਫਿਰ ਪੈਰਾਂ ਨੂੰ ਇੰਨੀ ਪੂਜਾ ਕਿਉਂ? ਤੇ ਭਾਈ ਗੁਰਦਾਸ ਨੇ ਬੜਾ ਵਧੀਆ ਜਵਾਬ ਦਿੱਤਾ ਸਿੱਖ ਥਾਈ, ਕਹਿਣ ਲੱਗੇ ਉਹਦਾ ਕਾਰਨ, ਜਦੋਂ ਅਸੀਂ ਗੁਰੂ ਦਰਬਾਰ ਦੇ ਨੇੜੇ ਪਹੁੰਚਦੇ ਹਾਂ, ਕੰਨਾਂ 'ਚ ਗੁਰਬਾਣੀ ਦੀ ਆਵਾਜ਼ ਪੈਂਦੀ ਹੈ, ਕੰਨਾਂ ਦੀ ਹਾਜ਼ਰੀ ਉਦੋਂ ਲੱਗਦੀ ਹੈ। ਜਦੋਂ ਗੁਰੂ ਦਰਬਾਰ ਅੰਦਰ ਦਾਖਲ ਹੁੰਦੇ ਹਾਂ, ਗੁਰੂ ਤੇ ਸਾਧ ਸੰਗਤ ਦੇ ਦਰਸ਼ਨ ਕਰਦੇ ਹਾਂ, ਅੱਖਾਂ ਦੀ ਹਾਜ਼ਰੀ ਉਦੋਂ ਲੱਗਦੀ ਹੈ। ਗੁਰੂ ਦਰਬਾਰ ਵਿੱਚ ਸਿਰ ਦੀ ਹਾਜ਼ਰੀ ਉਦੋਂ ਲੱਗਦੀ ਜਦੋਂ ਸਿਰ ਗੁਰੂ ਅੱਗੇ ਝੁਕ ਜਾਂਦਾ, ਜਦੋਂ ਅਸੀਂ ਮੱਥਾ ਟੇਕਦੇ ਹਾਂ ਉਦੋਂ ਸਿਰ ਦੀ ਹਾਜ਼ਰੀ ਲੱਗਦੀ ਹੈ। ਹੱਥਾਂ ਦੀ ਹਾਜ਼ਰੀ ਉਦੋਂ ਲੱਗਦੀ ਜਦੋਂ ਹੱਥ ਜਾ ਸੇਵਾ ਕਰਦੇ ਨੇ। ਉਹ ਸਿੱਖਾ, ਪੈਰਾਂ ਦੀ ਹਾਜ਼ਰੀ ਤੇ ਉਦੋਂ ਤੋਂ ਹੀ ਲੱਗਣੀ ਸ਼ੁਰੂ ਹੋ ਗਈ ਸੀ ਜਦੋਂ ਗੁਰੂ ਨਾਨਕ ਦੇ ਦਰ ਵੱਲ ਜਾਣ ਵਾਸਤੇ ਤੂੰ ਆਪਣੇ ਘਰੋਂ ਪਹਿਲਾ ਕਦਮ ਬਾਹਰ ਰੱਖਿਆ ਸੀ। ਅੱਖਾਂ ਦੀ, ਕੰਨਾਂ ਦੀ, ਹੱਥਾਂ ਦੀ, ਸਿਰ ਦੀ ਹਾਜ਼ਰੀ ਬਾਅਦ ਵਿੱਚ ਲੱਗੀ, ਪੈਰਾਂ ਦੀ ਹਾਜ਼ਰੀ ਉਦੋਂ ਤੋਂ ਹੀ ਲੱਗਣੀ ਸ਼ੁਰੂ ਹੋ ਗਈ ਜਦੋਂ ਤੂੰ ਮਨ ਬਣਾ ਕੇ ਗੁਰੂ ਨਾਨਕ ਦੇ ਦਰ ਵੱਲ ਨੂੰ ਤੁਰ ਪਿਆ, ਘਰੋਂ ਬਾਹਰ ਨਿਕਲਿਆ, ਪਹਿਲਾ ਕਦਮ ਬਾਹਰ ਰੱਖਿਆ, ਪੈਰਾਂ ਦੀ ਹਾਜ਼ਰੀ ਉਦੋਂ ਤੋਂ ਲੱਗਣੀ ਸ਼ੁਰੂ ਹੋ ਗਈ। ਸਿੱਖਾ ਵੀ ਯਾਦ ਰੱਖ, ਜੇ ਪੈਰਾਂ ਦੀ ਹਾਜ਼ਰੀ ਨਾ ਲੱਗਣੀ ਸ਼ੁਰੂ ਹੋਵੇ ਤੇ ਬਾਕੀ ਵੀ ਸਰੀਰ ਨਾ ਪਹੁੰਚ ਸਕੇ। ਇਸ ਕਰਕੇ ਗੁਰਚਰਣੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਦੂਜਾ ਕਿਹੜੀ ਥਾਂ ਤੇ ਜਾਂਦੇ ਨੇ? ਵਤਨ ਪਰ ਉਪਕਾਰ ਨੂੰ, ਕਰ ਪਾਰ ਵਸਾਉਂਦੇ ਜਾਂ ਕਿਸੇ ਦਾ ਭਲਾ ਕਰਨ ਵਾਸਤੇ ਜਾਂਦੇ ਨੇ। ਇਸ ਕਰਕੇ ਮੇਰੀ ਚਮੜੀ ਦਾ ਜੋੜਾ ਬਣਾ ਕੇ ਉਸ ਗੁਰਸਿੱਖ ਦੇ ਪੈਰਾਂ 'ਚ ਪਾ ਦਿਓ, ਮੇਰੀ ਖੱਲੋਂ ਮੋਜੜੇ ਗੁਰਸਿੱਖ ਹੰਡਾਂਦੇ, ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ। ਇੰਨੀ ਨਿਮਰਤਾ ਹੋਵੇ ਕਿ ਮੈਂ ਆਪਾਂ ਉਹਨਾਂ ਦੇ ਕਦਮਾਂ 'ਚ ਵਾਰ ਸਕਾਂ, ਇਹ ਜ਼ਿੰਦਗੀ ਜਿਹੜੀ ਇਹਨਾਂ ਗੁਰਸਿੱਖਾਂ ਤੋਂ ਕੁਰਬਾਨ ਕਰਦੇ ਹਾਂ ਜਿਹੜੇ ਰੋਜ਼ ਗੁਰੂ ਚਰਨਾਂ 'ਚ ਚੱਲ ਕੇ ਆਉਂਦੇ ਨੇ, ਉਹਨਾਂ ਦੇ ਚਰਨਾਂ ਦੀ ਖਾਕ ਮੇਰੇ ਮੱਥੇ ਨੂੰ ਲੱਗ ਜਾਏ, ਮੇਰੇ ਜੀਵਨ ਨੂੰ ਲੱਗ ਜਾਏ। ਔਰ ਯਾਦ ਰੱਖਿਓ, ਇਹ ਉਹ ਖਾਕ ਉਸ ਚਰਨ ਧੂੜ ਦੀ ਗੱਲ ਨਹੀਂ ਹੈ ਜਿਹੜੀ ਅਸੀਂ ਬਾਹਰੋਂ ਜੋੜੇ ਖਾਨਿਆਂ 'ਚੋਂ ਇਕੱਠੀ ਕਰਦੇ ਹਾਂ। ਐਸੇ ਵੀ ਗੁਰਸਿੱਖ ਨੇ ਜਿਹੜੇ ਕੇਸਾਂ ਨੂੰ ਔਰ ਗੁਰੂ ਕੀ ਬਖਸ਼ੀ ਦਸਤਾਰ ਦੇ ਉੱਪਰ ਉਸ ਮਿੱਟੀ ਨੂੰ ਪਾਉਂਦੇ ਨੇ, ਕੇਸਾਂ ਦੀ ਤੇ ਦਸਤਾਰਾਂ ਦੀ ਬੇਦਬੀ ਕਰਦੇ ਨੇ, ਤੇ ਕਈ ਜੋੜੇ ਵੀ ਜਿਹੜੇ ਆਪਣੇ ਦਸਤਾਰਾਂ ਉੱਪਰ ਰੱਖੀ ਜਾਂਦੇ ਨੇ। ਨਹੀਂ, ਜੇ ਉਸ ਧੂੜ ਦੀ ਗੱਲ ਹੁੰਦੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਬੜਾ ਵਧੀਆ ਇੱਕ ਜਵਾਬ ਦਿੱਤਾ ਬਾਣੀ 'ਚ, ਰੋਜ਼ ਪੜ੍ਹਦੇ ਹਾਂ, ਇਹ ਮੇਰੇ ਪਰਮੇਸ਼ਰ ਮੈਨੂੰ ਇੱਕ ਦਾਨ ਦਿਓ। ਪੁੱਛਿਆ ਕਿਹੜਾ ਦਾਨ? ਸਾਰੀਆਂ ਤਾਕਤਾਂ, ਨਾਮ ਭਗਤੀ ਦੇ ਖਜ਼ਾਨੇ ਤੁਹਾਨੂੰ ਦੇ ਦਿੱਤੇ, ਹੋਰ ਕਿਹੜਾ ਦਾਨ ਚਾਹੀਦਾ? ਕਹਿਣ ਲੱਗੇ ਮੇਰੇ ਪਰਮੇਸ਼ਰ ਇੱਕ ਨਿਮਰਤਾ ਦਾ ਦਾਨ ਦੇ ਦਿਓ, ਇੱਕ ਗਰੀਬੀ ਦਾ ਦਾਨ ਦੇ ਦਿਓ। ਸਵਾਲ ਕੀਤਾ ਵੀ ਕਿੰਨੀ ਕੁ ਨਿਮਰਤਾ ਚਾਹੀਦੀ ਹੈ? ਤੇ ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿੱਤਾ, ਮੇਰੇ ਪਰਮਾਤਮਾ ਜੀਓ, ਬਸ ਇੰਨੀ ਕੁ ਨਿਮਰਤਾ ਦੇ ਦਿਓ, ਜਿਹੜਾ ਕੋਈ ਸਿੱਖ ਮੇਰੇ ਚਰਨਾਂ 'ਚ ਝੁਕਣ ਆਵੇ ਮੈਂ ਉਹਦੇ ਚਰਨਾਂ 'ਚ ਝੁਕ ਜਾਵਾਂ, ਇੰਨੀ ਨਿਮਰਤਾ ਦੇ ਦਿਓ। ਆਪੇ ਗੁਰਚੇਲਿਆਂ ਨੂੰ ਆਖਦੇ ਨੇ, ਜਿਹੜਾ ਮੇਰੇ ਅੱਗੇ ਝੁਕਣ ਆਵੇ ਮੈਂ ਉਹਦੇ ਚਰਨਾਂ ਦੀ ਖਾਕ ਮੱਥੇ 'ਤੇ ਲਗਾ ਲਵਾਂ, ਮੈਂ ਉਹਦੇ ਅੱਗੇ ਝੁਕ ਜਾਵਾਂ। ਦਾਨ ਮਹਿੰਡਾ ਤਲੀ ਖਾਕ, ਮੈਨੂੰ ਆਹ ਦਾਨ ਮਿਲ ਜਾਏ, ਗੁਰਸਿੱਖਾਂ ਦੇ ਚਰਨਾਂ ਦੀ ਤਲੀਆਂ ਦੀ ਖਾਕ ਮਿਲ ਜਾਏ, ਆਹ ਮੇਰਾ ਦਾਨ ਹੈ। ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲੱਖ ਧਿਆਈਏ, ਫਲ ਤੇ ਵੇਹੂ ਪਾਈਏ ਜੇ ਵੇਹੀ ਕਾਰ ਕਮਾਈਏ। ਉਹ ਬਾਬਾ ਨਾਨਕ ਜੇ ਚਰਨ ਧੂੜੀ ਮੰਗਣੀ ਸੀ ਤੇ ਰੱਬ ਤੋਂ ਤੇ ਮੰਗਣ ਦੀ ਲੋੜ ਹੀ ਨਹੀਂ ਹੈ, ਬਾਹਰ ਜੋੜੇ ਖਾਨੇ ਚ ਬਹੁਤ ਹੈ, ਉੱਥੋਂ ਚੁੱਕ ਲਿਆ ਜਾਏ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਉਹ ਧੂੜ ਨਹੀਂ ਉੱਥੇ ਕੋਈ ਵੀ ਬਾਹਰੋਂ ਇਕੱਠੀ ਕਰ ਸਕਦਾ, ਮੈਂ ਨਿਮਰਤਾ ਦੀ ਧੂੜ ਦੀ ਗੱਲ ਕਰਦਾ ਤੇ ਇਹ ਉਹਨੂੰ ਮਿਲਦੀ ਜਿਹਦੇ ਤੇ ਰੱਬ ਕਿਰਪਾ ਕਰੇ, ਉਹ ਬਾਹਰੋਂ ਨਹੀਂ ਇਕੱਠੀ ਕਰ ਸਕਦਾ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ, ਜੇ ਪੂਰਬਲੇ ਭਾਗਾਂ ਚ ਹੋਵੇ ਨਾ ਇਹ ਨਿਮਰਤਾ ਦੀ ਦਾਤ, ਇਹ ਚਰਨ ਧੂੜੀ ਤੇ ਰੱਬ ਕੋਲੋਂ ਮਿਲਦੀ ਇਹ ਨਿਮਰਤਾ। ਚਰਨ ਧੂੜ ਦਾ ਮਤਲਬ ਨਿਮਰਤਾ ਚ ਆ ਜਾਣਾ, ਕਿਸੇ ਦੇ ਚਰਨਾਂ ਦੀ ਖਾਕ ਬਣ ਜਾਣਾ, ਨਿਮਰਤਾ ਦੇ ਵਿੱਚ ਆ ਜਾਣਾ। ਮਤਾ ਤੂੰ ਸਿੱਖਾ ਆਪਣੇ ਕੇਸਾਂ ਤੇ ਦਸਤਾਰਾਂ ਦੀ ਬੇਦਵੀ ਕਰਦਾ ਫਿਰੇ, ਮਤਾ ਤੂੰ ਇਹ ਕੁੜੀਆਂ ਕੱਢ ਕੱਢ ਕੇ ਖਾਂਦਾ ਫਿਰੇ, ਘੋਲ ਘੋਲ ਪਾਣੀ ਚ ਪੀਂਦਾ ਫਿਰੇ, ਨਹੀਂ ਸੰਗਤ ਵਿੱਚ ਨਿਮਰਤਾ ਨਾਲ ਆ ਜਾ, ਇਹੀ ਚਰਨ ਧੂੜ ਹੈ। ਇੱਥੇ ਸੰਗਤ ਵਿੱਚ ਤੈਨੂੰ ਨਿਮਰਤਾ ਨਾਲ ਪੇਸ਼ ਆਉਣ ਦੀ ਜਾਚ ਆ ਜਾਏ, ਸਾਧ ਸੰਗਤ ਵਿੱਚ ਤੂੰ ਨਿਮਰਤਾ ਨਾਲ ਬਹਿ ਸਕੇ, ਗੁਰਸਿੱਖਾਂ ਦੇ ਚਰਨਾਂ ਦੀ ਖਾਕ ਹੋ ਸਕੇ। ਛੱਛਾ ਛੋਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਣੀ ਹਾਰੇ। ਇਹ ਨਹੀਂ ਨਿਮਰਤਾ ਹੋਵੇ ਕਿ ਗੁਰੂ ਦੇ ਦਾਸਾਂ ਦੀ ਵੀ ਤੂੰ ਪਾਣੀ ਦੀ ਸੇਵਾ ਕਰ ਸਕੇ, ਉਹਨਾਂ ਦੀ ਵੀ ਤੂੰ ਚਰਨਾਂ ਦੀ ਸੇਵਾ ਕਰ ਸਕੇ, ਇਹ ਨਹੀਂ ਨਿਮਰਤਾ ਹੋਵੇ। ਨਿਮਰਤਾ ਦੀ ਦਾਤ ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇੜ ਛਾਰੀ, ਤੇ ਸਾਗਿਆ ਕੋ ਨਾ ਟਿਕੇ ਵਿਕਾਰੀ। ਜਦੋਂ ਨਿਮਰਤਾ ਹੋਏਗੀ ਵਿਕਾਰ ਨਹੀਂ ਸਾਹਮਣੇ ਕੋਈ ਟਿਕ ਸਕਦਾ। ਇਹੀ ਬਚਨ ਸੰਤ ਜਨਾ ਕੀ ਰੇਣੂਕਾ ਲੈ ਮਾ ਫੈਲਾਵੋ, ਗੁਰਮੁਖ ਜਨਾ ਦੀ ਚਰਨ ਧੂੜ ਮੱਥੇ ਤੇ ਲਗਾਵਾਂ, ਭਾਵ ਨਿਮਰਤਾ ਵਿੱਚ ਸਾਧ ਸੰਗਤ ਦੇ ਵਿੱਚ ਆਵਾਂ। ਨੀਚ ਤੇ ਨੀਚ ਅਤ ਨੀਚ ਹੋਏ, ਕਰ ਬਿਨੋ ਬੁਲਾਵੋ, ਪਾਵ ਮਲੋਵਾ ਆਪ ਤਿਆਗ, ਸੰਤ ਸੰਗ ਸਮਾਵੋ। ਨੀਚ ਤੇ ਨੀਚ ਅਤ ਨੀਚ ਹੋਏ, ਨੀਚਾਂ ਦੇ ਵਿੱਚ ਵੀ ਨੀਵਾਂ, ਨੀਵਾਂ ਦੇ ਅੱਗੋਂ ਹੋਰ ਨੀਵਾਂ ਹੋ ਕੇ ਮੈਂ ਨਿਮਰਤਾ ਨਾਲ ਬੋਲ ਬੋਲਾਂ। ਆਇਆ ਚਰਨ ਧੂੜ ਕਿ ਆਪਣੇ ਆਪ ਨੂੰ ਅੰਤਾਂ ਦਾ ਨੀਵਾਂ ਕਰ ਲਵਾਂ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਜਪਜੀ ਸਾਹਿਬ ਦੀ ਬਾਣੀ ਉਚਾਰੀ, ਤਿੰਨ ਪੌੜੀਆਂ ਨੇ ਉਹਦੇ ਵਿੱਚ, ਅਸੰਖ ਦੀਆਂ, ਅਸੰਖ ਜਪ ਵਾਲੀ ਪੌੜੀ, ਅਸੰਖ ਮੂਰਖ ਤੇ ਅਸੰਖ ਨਾਮ। ਧਰਮੀਆਂ ਦੀ ਗੱਲ ਕੀਤੀ, ਕਹਿ ਦਿੱਤਾ ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪ ਧਾਓ। ਅਸੰਖ ਹੀ ਨੇ ਦੁਨੀਆਂ ਤੇ ਪਰਮੇਸ਼ਵਰ ਨੂੰ ਜਪਣ ਵਾਲੇ, ਧਿਆਨ ਵਾਲੇ, ਜਪ ਤਪ ਕਰਨ ਵਾਲੇ, ਪੂਜਾ ਪਾਠ ਕਰਨ ਵਾਲੇ। ਨਾਵਾਂ ਥਾਵਾਂ ਦੀ ਗਿਣਤੀ ਕੀਤੀ, ਅਸੰਖ ਨਾਮ, ਅਸੰਖ ਥਾਵਾਂ, ਗਮ ਗਮ ਅਸੰਖ ਲੋ। ਜਦੋਂ ਧਰਤੀ ਤੇ ਦੁਰਾਚਾਰੀਆਂ, ਵਿਕਾਰੀਆਂ, ਨੀਚਾਂ ਦੀ ਗਿਣਤੀ ਕੀਤੀ ਤਾਂ ਵੀ ਕਹਿ ਦਿੱਤਾ ਅਸੰਖ ਮੂਰਖ, ਅੰਧ ਘੋਰ, ਅਸੰਖ ਚੋਰ, ਹਰਾਮ ਖੋਰ। ਜਦੋਂ ਗੱਲ ਕੀਤੀ ਨੀਚਾਂ ਦੀ ਤੇ ਗੱਲ ਕਰਦਿਆਂ ਕਰਦਿਆਂ ਕਹਿਣ ਲੱਗੇ, ਮੇਰੇ ਪਰਮੇਸ਼ਰ ਆ ਕੁਦਰਤ ਦੇ ਵਿੱਚ ਇਹ ਸਾਰੇ ਆਉਂਦੇ ਨੇ, ਜੇ ਮੈਂ ਨਾ ਇਹਨਾਂ ਦਾ ਜ਼ਿਕਰ ਕਰਾਂ ਤੇ ਗੱਲ ਅਧੂਰੀ ਹੋ ਜਾਏਗੀ ਕੁਦਰਤ ਦੀ। ਮੇਰਾ ਫਰਜ਼ ਬਣਦਾ ਕੁਦਰਤ ਦੀ ਗੱਲ ਕਰਾਂ, ਜਿੱਥੇ ਧਰਮੀਆਂ ਦਾ ਜ਼ਿਕਰ ਕੀਤਾ ਉੱਥੇ ਵਿਕਾਰੀਆਂ ਦਾ ਵੀ ਜ਼ਿਕਰ ਕਰ ਦੇਵਾਂ, ਤੇ ਵਿਕਾਰੀਆਂ ਦਾ ਜ਼ਿਕਰ ਕਰਦਿਆਂ ਕਰਦਿਆਂ ਅਸੰਖ ਮੂਰਖ, ਅੰਧ ਘੋਰ, ਅਸੰਖ ਚੋਰ, ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਕਹੇ ਸਿਰ ਭਾਰ ਹੋਏ। ਅਸੰਖ ਮੂਰਖ, ਅੰਧ ਘੋਰ, ਅਸੰਖ ਚੋਰ, ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵਟ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਏ, ਅਸੰਖ ਮਲੇਛ ਮਲ ਭੱਖ ਖਾਏ, ਅਸੰਖ ਨਿੰਦਕ ਸਿਰ ਕਰੇ ਭਾਰ। ਜਦੋਂ ਇੱਥੇ ਪੰਕਤੀ ਆਈ ਤੇ ਨਾਲ ਕਹਿ ਦਿੱਤਾ, ਮਤਾ ਕੋਈ ਸੋਚੇ ਕਿ ਨੀਚਾਂ ਦੀ ਗਿਣਤੀ ਕਰਨ ਵਾਲਾ ਮੈਂ ਬੜਾ ਊਚ ਹਾਂ, ਮੈਂ ਵੀ ਬੜਾ ਨੀਚ ਹਾਂ। ਨਾਨਕ ਨੀਚ ਕਹੇ ਵਿਚਾਰ, ਬਾਕੀ ਦੋਨੋਂ ਪੌੜੀਆਂ ਨਾਲ ਇਹ ਸ਼ਬਦ ਆਇਆ ਕੁਦਰਤ ਕਮਲ ਕਹਾ ਵਿਚਾਰ, ਮੈਂ ਕੁਦਰਤ ਦਾ ਅੰਤ ਪਾਈ ਨਹੀਂ ਸਕਦਾ। ਤੇ ਜਦੋਂ ਆਹ ਪੌੜੀ ਆਈ ਉਦੋਂ ਕਹਿ ਦਿੱਤਾ ਵੀ ਨੀਚਾਂ ਦੀ ਵਿਚਾਰ ਤੇ ਕੁਦਰਤ ਵਿੱਚ ਕਰਨ ਲੱਗਿਆ, ਮਤਾ ਕੋਈ ਸੋਚੇ ਮੈਂ ਬੜਾ ਊਚਾ, ਨਹੀਂ ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀਕਾਰ, ਉਸਦਾ ਸਲਾਮਤ ਨਿਰੰਕਾਰ। ਮੈਂ ਵੀ ਬੜਾ ਨੀਵਾਂ ਵਾਂ, ਨੀਚ ਤੇ ਨੀਚ ਅਪ ਨੀਚ ਹੋਏ, ਘਰ ਬਿਨੋ ਬੁਲਾਵੋ। ਇੰਨੀ ਨਿਮਰਤਾ ਹੋਵੇ ਕਿ ਨੀਵਿਆਂ ਦੇ ਵਿੱਚ ਵੀ ਨੀਵਾਂ ਰਹਿ ਕੇ ਬਿਨਤੀ ਕਰਕੇ ਬੁਲਾਵਾਂ, ਪਾਵ ਮਲੋਵਾਂ ਆਪ ਤਿਆਗ, ਸੰਤ ਸੰਗ ਸਮਾਵੋ। ਮੈਂ ਚਰਨਾਂ ਨੂੰ ਮਲਾਂ, ਆਪਾਂ ਮਿਟਾ ਕੇ ਸੰਤ ਸੰਗ ਸਮਾਵੋ, ਗੁਰਮੁਖ ਜਨਾਂ ਦੀ ਸੰਗਤ ਚ ਸਮਾ ਜਾਵਾਂ, ਸਾਫ ਸਾਫ ਨਹਿ ਵਿਸਰੈ ਅਨ ਕਟੈ ਨਾ ਧਾਵੋ, ਇੱਕ ਵੀ ਸਾਹ ਮੈਨੂੰ ਪਰਮੇਸ਼ੁਰ ਭੁੱਲੇਗਾ ਤੇ ਰੱਬ ਨੂੰ ਛੱਡ ਕੇ ਕਿਤੇ ਨਾ ਜਾਵਾਂ, ਸਫਲ ਦਰਸ਼ਨ ਗੁਰ ਭੇਟੀਏ ਮਾਨ ਮੋਹ ਮਿਟਾਵੋ। ਗੁਰੂ ਦਾ ਦਰਸ਼ਨ ਸਫਲਤਾ ਦੇਣ ਵਾਲਾ, ਉਹ ਗੁਰੂ ਜੇ ਮਿਲ ਜਾਏ ਮਾਨ ਮੋਹ ਮਿਟਾਵੋ, ਜ਼ਿੰਦਗੀ ਵਿੱਚੋਂ ਹੰਕਾਰ ਤੇ ਮੋਹ ਨੂੰ ਖਤਮ ਕਰ ਲਵਾਂ, ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ, ਮੇਰੀ ਜ਼ਿੰਦਗੀ ਦਾ ਸ਼ਿੰਗਾਰ ਸੱਚਾਈ ਸੰਤੋਖ ਰੱਜ ਦਇਆ ਤੇ ਧਰਮ ਮੇਰੀ ਜ਼ਿੰਦਗੀ ਦਾ ਸ਼ਿੰਗਾਰ ਹੋ ਜਾਣ, ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਪਾਵੋ। ਹੇ ਨਾਨਕ, ਬਸ ਉਹੀ ਜੀਵ ਇਸਤਰੀ ਸਫਲ ਹੈ ਸੁਹਾਗਣ ਹੈ ਜਿਹਨੇ ਆਪਣੇ ਪ੍ਰੀਤਮ ਨੂੰ ਜਿਹੜੀ ਪਾ ਗਈ ਆਪਣੇ ਪ੍ਰਭ ਪਾਵੋ, ਮੈਂ ਵੀ ਉਸ ਸੁਹਾਗਣ ਵਰਗਾ ਹੋ ਜਾਵਾਂ, ਰੱਬ ਨੂੰ ਪਾ ਜਾਵਾਂ। ਸਤਿਗੁਰੂ ਕਿਰਪਾ ਕਰਨ, ਅਸੀਂ ਵੀ ਨਿਮਰਤਾ ਵਿੱਚ ਸਾਧ ਸੰਗਤ ਵਿੱਚ ਆ ਕੇ ਗੁਰੂ ਅੱਗੇ ਆਪਾਂ ਸਮਰਪਿਤ ਕਰ ਸਕੀਏ, ਗੁਰੂ ਕੋਲੋਂ ਸਤ ਸੰਤੋਖ ਦਇਆ ਧਰਮ ਧੀਰਜ ਆਦਿਕ ਸ਼ੁੱਭ ਗੁਣਾਂ ਦਾ ਸ਼ਿੰਗਾਰ ਬਣਾ ਕੇ ਆਪਣੇ ਜੀਵਨ ਨੂੰ ਸਫਲ ਸੁਹਾਗਣ ਦੀ ਤਰ੍ਹਾਂ ਕਰਕੇ ਪਰਮੇਸ਼ਰ ਦੇ ਦਰ ਪਾ ਸਕੀਏ। ਬੇਅੰਤ ਹੋਈਆਂ ਫੁੱਲਾਂ ਖਿਮਾ, ਮਿਲ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।